ਜਾਂਦਾ ਹੈ ਜੋ ਜੋ ਚੋਜ ਮਹਾਂਪੁਰਸ਼ਾਂ ਅਵਤਾਰਾਂ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਸ਼ਹੀਦਾਂ ਸਿੰਘਾਂ ਨੇ ਕੀਤੇ ਹਨ ਉਹਨਾਂ ਦਾ ਵੇਰਵਾ ਸੰਧਿਆ ਦੇ ਦੀਵਾਨਾਂ ਦੀ ਕਥਾ ਚ ਹੁੰਦਾ ਹੈ ਔਰ ਸਵੇਰ ਦੀ ਕਥਾ ਬ੍ਰਹਮ ਵਿਚਾਰ ਗੁਰਬਾਣੀ ਦੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਬਾਦਸ਼ਾਹ ਅਕਬਰ ਨੇ ਚਿਤੌੜਗੜ੍ਹ ਤੇ ਹਮਲਾ ਕੀਤਾ। ਇਧਰ ਸਤਿਗੁਰੂ ਬੌਲੀ ਸਾਹਿਬ ਦੀ ਸੇਵਾ ਕਰਾ ਰਹੇ ਸਨ, ਉਧਰ ਚਿਤੌੜਗੜ੍ਹ ਦਾ ਜੰਗ ਜਾਰੀ ਸੀ ਔਰ ਉਸ ਜੰਗ ਵਿਚ ਬੜਾ ਭਾਰੀ ਨੁਕਸਾਨ ਹੋ ਰਿਹਾ ਸੀ। ਅਕਬਰ ਬਾਦਸ਼ਾਹ ਜ਼ੋਰ ਲਾ ਕੇ ਵੀ ਚਿਤੌੜਗੜ੍ਹ ਨੂੰ ਫਤਿਹ ਨਹੀਂ ਕਰ ਸਕਿਆ। ਕਹਿੰਦੇ ਨੇ 8 ਸਾਲ ਲੜਾਈ ਲੱਗੀ ਰਹੀ, ਦੋਵਾਂ ਪਾਸਿਆਂ ਦੇ ਬੰਦੇ ਮਰਦੇ ਰਹੇ, ਤੋਪਾਂ ਚਲਦੀਆਂ ਰਹੀਆਂ, ਘੇਰਾ ਪਿਆ ਰਿਹਾ, ਅਕਬਰ ਨੂੰ ਕਾਮਯਾਬੀ ਨਹੀਂ ਮਿਲੀ। ਐਡਾ ਵੱਡਾ ਬਾਦਸ਼ਾਹ ਅਕਬਰ ਸਮਰਾਟ ਚਿਤੌੜਗੜ੍ਹ ਦੇ ਵਿਚ ਰਾਜਪੂਤਾਂ ਦੇ ਸਾਹਮਣੇ ਲੜਦਾ ਹੋਇਆ ਜੈਮਲ ਫਤਿਹ ਤੋਂ ਉਹ ਜਿੱਤ ਨਹੀਂ ਸਕਿਆ। ਜੈਮਲ ਫਤਿਹ ਨਾਮ ਦੇ ਦੋ ਜਰਨੈਲ ਆਕੀ ਹੋ ਗਏ, ਈਨ ਨਹੀਂ ਮੰਨੀ। ਉਸ ਜੰਗ ਵਿਚ ਅਕਬਰ ਨੇ ਫਤਿਹ ਪ੍ਰਾਪਤ ਕਰਨ ਵਾਸਤੇ ਬੜੇ ਪੀਰਾਂ ਫਕੀਰਾਂ ਔਲੀਆਂ ਅਵਤਾਰਾਂ ਦੇ ਮਜ਼ਾਰਾਂ ਤੇ ਪ੍ਰਸ਼ਾਦ ਚੜਾਏ, ਸ਼ੀਰਣੀਆਂ ਸੁਖੀਆਂ, ਮੰਨਤਾਂ ਮੰਨੀਆਂ, ਅਰਦਾਸਾਂ ਕਰਾਈਆਂ, ਕਿਤੋਂ ਕਾਮਯਾਬੀ ਨਹੀਂ ਮਿਲੀ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆਇਆ। ਉਹ ਕਥਾ ਅੱਜ ਦੇ ਪ੍ਰਕਰਣ ਵਿਚ ਆਪ ਜੀ ਸਰਵਣ ਕਰੋ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖਣਾ ਕਰੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਬਹੁਤ ਬਰਕ ਜਬ ਬੀਤ ਗਏ ਅਕਬਰ ਸ਼ਾਹ ਮਿਸਾਲ।
ਹਿੰਦੁਸਤਾਨ ਦਾ ਵੱਡਾ ਬਾਦਸ਼ਾਹ ਅਕਬਰ ਸਮਰਾਟ ਅਕਬਰ ਕਈ ਸਾਲ ਤੋਂ ਚਿਤੌੜ ਨੂੰ ਘੇਰਾ ਪਾਈ ਬੈਠਾ ਹੈ, ਕਾਮਯਾਬੀ ਹਾਸਲ ਨਹੀਂ ਹੋ ਰਹੀ।
ਸੋਚਤ ਸੋਚਣ ਤੋਂ ਅਧਿਕ ਕਰ ਵਿਚਾਰ ਤਿਸ ਕਾਲ,
ਬੜੀਆਂ ਸੋਚਾਂ ਦੇ ਸਮੁੰਦਰ ਚ ਡੁੱਬਾ ਹੋਇਆ ਹੈ। ਹਰ ਵੇਲੇ ਅਕਬਰ ਨੂੰ ਇਹ ਸੋਚ ਇਹ ਚਿੰਤਾ ਖਾਈ ਜਾਂਦੀ ਹੈ ਕਿ ਚਿਤੌੜਗੜ੍ਹ ਦਾ ਕਿਲਾ ਕਿਸ ਤਰ੍ਹਾਂ ਫਤਿਹ ਹੋਵੇਗਾ।
ਜੋ ਪਈ ਸਭ ਸੂਬੇ ਉਮਰਾ ਬੁਲਾਏ।
ਕਹਿੰਦੇ ਬਾਦਸ਼ਾਹ ਅਕਬਰ ਨੇ ਆਪਣੇ ਸਭ ਦਰਬਾਰੀਆਂ ਨੂੰ ਸੱਦਿਆ, ਸੂਬੇਦਾਰਾਂ ਨੂੰ ਉਮਰਾਵਾਂ ਨੂੰ ਬੁਲਾਇਆ।
ਗਨ ਮੰਤਰੀ ਸੁਣ ਕਰ ਚਲ ਆਏ,
ਬੜੇ ਬੜੇ ਮੰਤਰੀ ਪ੍ਰਧਾਨ ਮੰਤਰੀ ਸਾਰੇ ਇਕੱਠੇ ਹੋ ਗਏ।
ਮੁਖੀ ਸੈਨ ਕੇ ਸਕਲ ਹਕਾਰੇ,
ਸੈਨਾਪਤੀ ਸਾਰੇ ਫੌਜ ਦੇ ਜਨਰਲ ਕਰਨਲ ਸੱਦ ਲਏ।
ਨਿਜ ਸਮੀਪ ਕਹਿਤੇ ਸਤਕਾਰੇ,
ਸਾਰੇ ਸੈਨਾਪਤੀਆਂ ਦਰਬਾਰੀਆਂ ਵਜ਼ੀਰਾਂ ਕਾਜ਼ੀਆਂ ਮੁਲਾਣਿਆਂ ਉਲਮਾਵਾਂ ਪੜ੍ਹੇ ਲਿਖੇ ਲੋਕਾਂ ਨੂੰ ਸਤਿਕਾਰ ਨਾਲ ਸਭਾ ਵਿਚ ਬਿਠਾਇਆ।
ਜਬ ਸਭ ਆਏ ਲਗੇ ਦੀਵਾਨ,
ਜਦੋਂ ਸਾਰੇ ਆ ਕੇ ਹਾਜ਼ਰ ਹੋ ਗਏ, ਅਕਬਰ ਦੀ ਕਚਹਿਰੀ ਭਰ ਗਈ ਦੀਵਾਨਾਂ ਦੇ ਨਾਲ, ਵਿਦਵਾਨਾਂ ਦੇ ਨਾਲ, ਜਰਨੈਲਾਂ ਦੇ ਨਾਲ।
ਉਮਰਾਵਾਂ ਦਿਸ਼ ਦਿਕ ਸੁਲਤਾਨ,
ਬਾਦਸ਼ਾਹ ਨੇ ਆਪਣੇ ਉਮਰਾਵਾਂ ਵੱਲ ਵੇਖਿਆ।
ਕਹਿਓ ਕਹਿਤ ਪਇਓ ਸੁਨਹੋ ਬਚ ਸਾਰੇ, ਕਰੋ ਵਿਚਾਰਨ ਪੁਨੋ ਉਚਾਰੇ।
ਅਕਬਰ ਕਹਿਣ ਲਗਾ, ਤੁਸੀਂ ਸਾਰੇ ਵਿਦਵਾਨ ਹੋ, ਸਿਆਣੇ ਹੋ, ਆਪਣੇ ਆਪਣੇ ਤਰੀਕੇ ਨਾਲ ਸਾਰੇ ਸੋਚ ਸਕਦੇ ਹੋ। ਕਈ ਦਿਮਾਗੀ ਤੌਰ ਤੇ ਬੜੇ ਚਲਾਕ ਹੁਸ਼ਿਆਰ ਹੁੰਦੇ ਨੇ, ਕਈ ਬਾਹੂਬਲ ਕਰਕੇ ਬੜੇ ਬਲੀ ਹੁੰਦੇ ਨੇ, ਕਈਆਂ ਨੂੰ ਜੰਗ ਜਿੱਤਣ ਦੇ ਤਰੀਕੇ ਆਉਂਦੇ ਨੇ, ਕਈਆਂ ਨੂੰ ਰਾਜਨੀਤੀ ਦੀਆਂ ਹੋਰ ਕੂਟਨੀਤੀਆਂ ਚਾਲਾਂ ਆਉਂਦੀਆਂ ਨੇ। ਤੁਸੀਂ ਸਾਰੇ ਹੀ ਮੇਰੇ ਦਰਬਾਰ ਚ ਬੈਠੇ ਹੋ, ਦੱਸੋ ਜਿਹੜਾ ਚਿਤੌੜਗੜ੍ਹ ਦਾ ਕਿਲਾ ਉਹ ਕਿਸ ਤਰ੍ਹਾਂ ਫਤਿਹ ਹੋਵੇਗਾ?
ਜਬ ਦਿੱਲੀ ਤੇ ਚੜ੍ਹੇ ਚਿਤੌੜ ਸਮੈ ਮਨਾਏ ਸਭੀ ਠੋਰ।
ਜਦੋਂ ਆਪਾਂ ਦਿੱਲੀ ਤੋਂ ਚਿਤੌੜਗੜ੍ਹ ਨੂੰ ਹਮਲਾ ਕੀਤਾ ਸੀ, ਫੌਜਾਂ ਰਵਾਨਾ ਹੋਈਆਂ ਸਨ, ਚਿਤੌੜਗੜ੍ਹ ਜਾਣ ਤੋਂ ਪਹਿਲਾਂ ਅਸੀਂ ਸਾਰੇ ਪੀਰਾਂ ਮਹਾਂਪੁਰਸ਼ਾਂ ਔਲੀਆਂ ਅਵਤਾਰਾਂ ਦੇ ਅਸਥਾਨਾਂ ਤੇ ਅਰਦਾਸਾਂ ਕਰਵਾ ਲਈਆਂ ਸਨ, ਮੰਨਤਾਂ ਮਨਾ ਲਈਆਂ ਸਨ, ਪੀਰਾਂ ਦੀਆਂ ਚਾਦਰਾਂ ਚੜਾਈਆਂ ਸਨ।
ਜਿਤੇ ਪੀਰ ਸਭ ਕੋ ਮੈਂ ਮਾਨਾ ਦੀਨ ਸ਼ੀਰਨੀ ਵਸਤੂ ਨਾਨਾ।
ਹਿੰਦੁਸਤਾਨ ਦੇ ਜਿੰਨੇ ਪੀਰ ਫਕੀਰ ਹਨ ਉਹਨਾਂ ਸਾਰਿਆਂ ਦੀ ਮੰਨਤ ਮੰਨੀ, ਸ਼ੀਰਣੀ ਦਿੱਤੀ, ਪੀਰਾਂ ਦੇ ਮਜ਼ਾਰਾਂ ਤੇ ਚਾਦਰੇ ਚੜਾ ਚੜਾ ਕੇ ਅਰਦਾਸਾਂ ਕਰਵਾਈਆਂ, ਦੁਆਵਾਂ ਕਰਾਈਆਂ।
ਸਭਿਆਨ ਕੀ ਆਗਿਆ ਕੋ ਪਾਏ ਵਿੱਚ ਅਜਮੇਰ ਕਮਾਨ ਚੜਾਏ।
ਔਰ ਸਾਰਿਆਂ ਦੀ ਆਗਿਆ ਲਈ ਫਿਰ ਆਪਣੀ ਕਮਾਨ ਅਜਮੇਰ ਸ਼ਰੀਫ ਦੇ ਵਿੱਚ ਰੱਖੀ। ਅਜਮੇਰ ਸ਼ਰੀਫ ਜੋ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ, ਉਹਦੇ ਵਿੱਚ ਕਮਾਨ ਰੱਖ ਦਿੱਤੀ ਜਾਂਦੀ ਸੀ ਔਰ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਸੀ। ਮੁਜਾਵਰ ਉਥੋਂ ਦੇ ਸੇਵਾਦਾਰ ਦੁਆ ਕਰਦੇ ਸਨ, ਜਿਹਦੀ ਕਮਾਨ ਤੇ ਅੰਦਰ ਆਪਣੇ ਆਪ ਚੇਲਾ ਚੜ ਜਾਵੇ, ਸਮਝਿਆ ਜਾਂਦਾ ਸੀ ਕਿ ਇਹ ਜੰਗ ਜਿੱਤ ਜਾਏਗਾ, ਔਰ ਜਿਹਦੀ ਕਮਾਨ ਤੇ ਚੇਲਾ ਨਾ ਚੜੇ, ਸਮਝਿਆ ਜਾਂਦਾ ਸੀ ਕਿ ਇਹ ਜੰਗ ਨਹੀਂ ਜਿੱਤੇਗਾ। ਪਰ ਕਹਿੰਦੇ ਨੇ ਔਰੰਗਜ਼ੇਬ ਨੇ ਇਹ ਜਿਹੜਾ ਇਹਨਾਂ ਦਾ ਭਰਮ ਸੀ ਉਹ ਦੂਰ ਕਰ ਦਿੱਤਾ। ਤੂੰ ਕਿਵੇਂ ਕਿ ਔਰੰਗਜ਼ੇਬ ਨੇ ਅਜਮੇਰ ਸ਼ਰੀਫ ਦੇ ਥੱਲਿਓਂ ਸੁਰੰਗਾਂ ਪਟਵਾ ਕੇ ਵੇਖਿਆ ਵੀ ਉਹ ਅਜਮੇਰ ਸ਼ਰੀਫ ਦੇ ਅੰਦਰ ਇੱਕ ਗੁਪਤ ਸੁਰੰਗ ਜਾਂਦੀ ਸੀ ਮੁਜਾਵਰਾਂ ਦੇ ਘਰ ਵੱਲੋਂ, ਇਹ ਕਮਾਨ ਅਜਮੇਰ ਦੇ ਵਿੱਚ ਵੀ ਰੱਖੀ ਮੈਂ, ਮੈਨੂੰ ਕਾਮਯਾਬੀ ਕਿਉਂ ਨਹੀਂ ਮਿਲ ਰਹੀ?
ਮੈਂ ਪਰ ਪੀਰਨ ਪਰ ਸਿਦਕ ਮਹਾਨਾ।
ਕਹਿੰਦੇ ਪੀਰਾਂ ਦੇ ਉੱਤੇ ਮੈਂ ਬੜਾ ਵਿਸ਼ਵਾਸ ਕਰਕੇ ਭਰੋਸਾ ਕਰਕੇ ਅਜਮੇਰ ਸ਼ਰੀਫ ਤੋਂ ਕਮਾਨ ਚੜਾ ਕੇ ਮੈਂ ਹਮਲਾ ਕੀਤਾ, ਪਰ ਮੇਰਾ ਇਹ ਵਿਸ਼ਵਾਸ ਵੀ ਫੋਕਾ ਗਿਆ, ਮੇਰਾ ਕੰਮ ਫਿਰ ਵੀ ਨਹੀਂ ਬਣਿਆ, ਅਜੇ ਤੱਕ ਮੈਨੂੰ ਜਿੱਤ ਹਾਸਲ ਨਹੀਂ ਹੋਈ।
ਜੜ ਚਿਤੌੜ ਪਰ ਆਇਓ ਤਬੈ ਆਪਣੋ ਦਲ ਸੰਗ ਲੈ ਕਰ ਸਬੈ।
ਮੈਂ ਸਾਰੀ ਫੌਜ ਲੈ ਕੇ ਚਿਤੌੜ ਤੇ ਹਮਲਾ ਕੀਤਾ। ਸਾਧ ਸੰਗਤ ਜੀ ਦੱਸਦੇ ਹਨ ਦਿੱਲੀ ਦੇ ਬਾਦਸ਼ਾਹ ਕੋਲ 22 ਲੱਖ ਘੋੜ ਸਵਾਰ ਫੌਜ ਰਹਿੰਦੀ ਸੀ, 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ, ਹਾਥੀਆਂ ਦੀ ਊਠਾਂ ਦੀ ਗਿਣਤੀ ਕੋਈ ਨਹੀਂ, ਕਿਲਿਆਂ ਦਾ ਕੋਈ ਹਿਸਾਬ ਨਹੀਂ, ਖਜ਼ਾਨਿਆਂ ਦਾ ਹਿੰਦੁਸਤਾਨ ਦਾ ਬਾਦਸ਼ਾਹ ਜਿਵੇਂ ਅੱਜ ਅਮਰੀਕਾ ਵੱਡੀ ਤਾਕਤ ਹੈ, ਉਹਨਾਂ ਦਿਨਾਂ ਚ ਹਿੰਦੁਸਤਾਨ ਵੱਡੀ ਤਾਕਤ ਹੁੰਦੀ ਸੀ ਔਰ ਜੁਗਾਂ ਤੋਂ ਰਿਹਾ ਹੈ। ਆ ਅਮਰੀਕਾ, ਇੰਗਲੈਂਡ, ਚਾਈਨਾ, ਇਹਦਾ ਬਸ 250 ਸਾਲ ਤੋਂ ਇਹਨਾਂ ਦਾ ਇਤਿਹਾਸ ਜ਼ਿਆਦਾ ਸਾਹਮਣੇ ਆਉਂਦਾ, ਜਾਂ ਵੱਧ ਤੋਂ ਵੱਧ 2,000 ਸਾਲ, 2,500 ਸਾਲ ਪਿੱਛੇ ਇਹਨਾਂ ਦਾ ਇਤਿਹਾਸ ਨਹੀਂ ਲੱਭਦਾ। ਇੰਡੀਆ ਦਾ ਲੱਖਾਂ ਕਰੋੜਾਂ ਸਾਲ ਦਾ ਇਤਿਹਾਸ ਮਿਲਦਾ, اور اے پراتن راجدھانیاں بادشاہ دیا رہیاں بڑے بڑے دارا سے دلیسر درجودن سے مان تاری مہاراج مان تاتے ورگے دلیپ ورگے تھے راجے ہوئے نے سو ایڈی وڈی طاقت سے ہندوستان اس ہندوستان دا بادشاہ ساریاں فوجاں لے کے چتوڑ ٹکیا ہویا ہے وہ کہندا حیرانی ہو رہی ہے میرے سامنے دنیا دی کوئی طاقت نہیں اڑ سکتی چتوڑ دا قلعہ میرے تو فتح نہیں ہو رہا
یا جنگ جے طاقت بھیو سکل بیج تم جان تو لیو
اینے سال ہو گئے نے جو دے وچ میرا کتنا نقصان ہویا تسی سارے جان دے ہو
انک جتن کر کین لڑائے جو دا مرے برند دو گھائے
بڑے جتن کیتے جنگ جتن دے سارے دا بیچ برتے سارے ہاتھ کنڈے اپنائے شام دام دانڈ پیت سب کچھ کر کے ویکھ لیا لڑائی دے جنے بھی ہیلے سن سارے کر کر کے ہار گئے ہیں چتوڑ دے قلعے وچ ہزاراں جرنیل مارے گئے بڑے بڑے جنگی جوڑے مارے گئے میرے مینو جت حاصل نہیں ہوئی
برق کسے بیتے اس تھان خرچ خزانہ پیو مہان
کروڑا روپیہ خرچ ہو گیا لکھاں کروڑا دا برود پھک گیا لکھاں کروڑا دا کھا بٹھا گھوڑے کھا گئے لکھاں روپیہ دیا رستہ کھا دیا گئیاں جو جنگ وچ نقصان ہوندا او دا کسے ہور کام وچ ہوندا ہی نہیں جنگ دا سب تو بڑا خرچے دا کار ہوندا جنگ لگا تے پھر تاں کروڑا ارباں دا کوئی حساب لیندا ہی نہیں کنا خرچہ ہو گیا اینا خرچہ ہویا اینے جوان مارے گئے
بہتے سپاٹرے رنٹھور بدر جد پاسب میں گور
بڑے بڑے سور میں مارے گئے بڑے بڑے میرے ساتھی جرنیل مارے گئے پانچ ہزاری دس ہزاری بی ہزاری جرنیل مارے گئے اور پوری دنیا وچ پورے سنسار چ خبر پھیل گئی کہ سمراٹ اکبر چتوڑ گڑھ تے چڑھ کے گیا ہویا اُدھے کولو چتوڑ دا قلعہ فتح نہیں ہو رہا
یاروں دشا بکھے سن گئے شاہ چتوڑ سنگ رن بیو
سارے پاسے اتر دکھن پورب پچھم چواں دشاواں وچ اے خبر پھیل گئی ہے کہ ہندوستان دا بادشاہ چتوڑ دے قلعے تے حملہور ہویا ہے
ان مارے جے اٹھا بچالے ہو تو پدر ہنے بسالے
ہن نہ تا میں قلعے نو فتح کر پا رہا ہاں تے نہ ہی اینو چھڈ کے جان جوگا ہاں ہن تا او گل بن گئی بھی سرپ دے منہ وچ چندڑ آ گئی ہے نہ کھان جوگا نہ چھڈن جوگا جے کھائے تے کوڑی چھڈے تے کلنکی والی گل جے میں ہن اگے ودھا ہاں تا ہار ہندی ہے لڑائی وچ موت تک سامنے نظر ہندی ہے پانچ میل وچ قلعہ پسریا ہویا پہاڑ دی چوٹی تے توپاں دے گولے آندے صفائیاں کردے جاندے ہیں روز ہزاراں بندے مارے جاندے بادشاہ اکبر دے اور اندرلا جیمل فتح دا ارادہ اتنا جرڑ ہے وہ کہندے مر جاواں گے پر اکبر دی این نہیں مناں گے ہتھیار نہیں سٹاں گے تے جے لڑائی نو وچے چھڈ کے واپس مڑدا تے نک کٹی جاندی ایڈا وڈا بادشاہ ہار کے آ گیا کل نو جیمل فتح نے جین نہیں دینا بڑی بڑی سمسیا میرے واسطے بن گئی ہے
انک سور راجے میں دلے سو سب مل کروں میں کھلے
اس تو پہلا میں بڑے بڑے سور بیر راجیاں نو دبایا ہے انہاں دیاں بغاوتاں نو دریا ہے کچلیا ہے جے آج میں جیمل فتح تو ہار گیا وہ سارے میرے ویری کٹھے ہو کے میرے برودھ چ کھڑے ہو جان گے
تاکی ہوئے جنگ تو چاہے بگڑ جائیں ملک بگڑ جائیں ਨੇ ਮਿਲਨ ਉਮਾ ਹੈ।
ਸਾਰੇ ਆਕੀ ਹੋ ਕੇ ਇਕੱਠੇ ਹੋ ਕੇ ਜੰਗ ਕਰਨਗੇ ਹਿੰਦੁਸਤਾਨ ਦੇ ਸੁਲਤਾਨ ਦਾ ਅਕਬਰ ਦਾ ਤਖਤਾ ਮੂਧਾ ਮਾਰ ਦੇਣਗੇ ਉਹ ਸਾਰੇ ਦੇਸ਼ ਚ ਬਗਾਵਤ ਫੈਲ ਜਾਏਗੀ।
ਅਤੇ ਚਤੂੜ ਰਹੇ ਪਤ ਮੇਰੀ ਪਤਸ਼ਾਹਤ ਤਬ ਬਦੈ ਬਦੇਰੇ।
ਅੱਜ ਜੇ ਮੈਂ ਚਤੌੜ ਦਾ ਕਿਲਾ ਫਤਿਹ ਕਰ ਲੈਣਾ ਤਾਂ ਮੇਰੀ ਬਾਦਸ਼ਾਹੀ ਬਚੇਗੀ ਮੇਰੀ ਇੱਜ਼ਤ ਬਚੇਗੀ।
ਜੇ ਗੜ ਚੜਨੇ ਟੂਟੇ ਹੱਥ ਜਾਏ ਅਨਕ ਥਾਨ ਤਬ ਜੰਗ ਮਚਾਏ।
ਔਰ ਜੇ ਚਿਤੌੜਗੜ੍ਹ ਦਾ ਕਿਲਾ ਮੇਰੇ ਕੋਲੋਂ ਨਾ ਟੁੱਟਿਆ ਤਾਂ ਫਿਰ ਨਿੱਕੇ ਨਿੱਕੇ ਰਾਜਿਆਂ ਨੇ ਥਾਂ ਥਾਂ ਤੇ ਜੰਗ ਸ਼ੁਰੂ ਕਰ ਦੇਣੇ ਹਨ ਮੇਰੇ ਖਿਲਾਫ।
ਭਲੇ ਚੜੇ ਨਿਜ ਕਾਜ ਸੁਧਾਰਨ ਪੂਰਬ ਕੋ ਵੀ ਕੀਨ ਬਿਗਾਰਨ।
ਅਕਬਰ ਕਹਿੰਦਾ ਆਪਾਂ ਚੰਗੇ ਕੰਮ ਸੁਧਾਰਨ ਚੱਲੇ ਸੀ ਚੰਗਾ ਜੰਗ ਜਿੱਤਣ ਚੱਲੇ ਸੀ ਪਹਿਲਾਂ ਵੀ ਵਿਗਾੜ ਬੈਠੇ ਇਹਦੇ ਨਾਲੋਂ ਤਾਂ ਆਪਾਂ ਚਿਤੌੜਗੜ੍ਹ ਵੱਲ ਮੂੰਹ ਹੀ ਨਾ ਕਰਦੇ ਘਰ ਹੀ ਬੈਠੇ ਰਹਿੰਦੇ।
ਤੁਮਰੇ ਮੈਂ ਬੁੱਧਵਾਨ ਮਹਾਨ ਕਹੋ ਉਪਾਵ ਹੋਏ ਗੜਹਾਨ।
ਤੁਸੀਂ ਸਾਰੇ ਸਿਆਣੇ ਬੈਠੇ ਹੋ ਕਾਜੀ ਮੁਲਾਣੇ ਉਲਮਾ ਪੜ੍ਹੇ ਲਿਖੇ ਵਿਦਵਾਨ ਲੋਕ ਹੋ ਰਾਜਨੀਤੀ ਦੇ ਦਾਅ ਪੇਚ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਦੱਸੋ ਕਿਹੜੇ ਤਰੀਕੇ ਦੇ ਨਾਲ ਸਾਨੂੰ ਫਤਿਹਯਾਬੀ ਪ੍ਰਾਪਤ ਹੋ ਸਕਦੀ ਹੈ।
ਜੋ ਇਹ ਕਾਜ ਸੁਧਾਰੇ ਮੇਰਾ ਸਿਸਤੇ ਅਪਰ ਭਲੇ ਨੇ ਹੀਰਾ।
ਕਹਿੰਦੇ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਕੋਈ ਮੇਰਾ ਕੰਮ ਸੁਧਾਰ ਦੇਵੇ ਤੇ ਮੇਰਾ ਚਿਤੌੜਗੜ੍ਹ ਨੂੰ ਫਤਿਹ ਕਰਨ ਦਾ ਜੋ ਕਾਰਜ ਹੈ ਇਹ ਸੁਧਾਰੇ ਸਭ ਤੋਂ ਵੱਡਾ ਉਹ ਮੇਰਾ ਮਿੱਤਰ ਹੋਵੇਗਾ।
ਮੈਂ ਬ੍ਰਿਦੈ ਸੁਮੋਏ ਅਗਾਰੇ ਜਿਸ ਕੀ ਆਨ ਮਾਨੋ ਭਾਰੇ।
ਮੈਂ ਉਸ ਨੂੰ ਆਪਣਾ ਵੱਡਾ ਪੀਰ ਸਮਝਾਂਗਾ ਆਪਣਾ ਮਾਲਕ ਸਮਝਾਂਗਾ ਆਪਣਾ ਮਾਈ ਬਾਪ ਸਮਝਾਂਗਾ ਆਪਣਾ ਭਾਈ ਬੰਧੂ ਸਮਝਾਂਗਾ ਜਿਹੜਾ ਮੇਰਾ ਕੰਮ ਸੁਧਾਰੇਗਾ ਸੋ ਉਹਦਾ ਮੈਂ ਸਦਾ ਰਿਣੀ ਰਵਾਂਗਾ ਤਾਬੇਦਾਰ ਰਵਾਂਗਾ ਜਿਹੜਾ ਮੇਰੇ ਇਸ ਕੰਮ ਚ ਮੇਰੀ ਮਦਦ ਕਰੇਗਾ।
ਬੜ ਸੰਕਟ ਏ ਗੜ ਕੋ ਪਰਿਓ ਟੁੱਟਿਓ ਨਹੀਂ ਜੁਗ ਬੜ ਕਰਿਓ।
ਕਿਲਾ ਚਿਤੌੜਗੜ੍ਹ ਮੇਰੇ ਸਾਹਮਣੇ ਬੜਾ ਵੱਡਾ ਸੰਕਟ ਬਣਿਆ ਖੜਾ ਹੈ ਜਿੰਨਾ ਚਿਰ ਨਹੀਂ ਟੁੱਟਦਾ ਇਹ ਸੰਕਟ ਮੇਰਾ ਜਾਣ ਵਾਲਾ ਨਹੀਂ ਹੈ।
ਭੇਦ ਨਹੀਂ ਰਜਪੂਤਨ ਮਾਹੇ ਅਪਰ ਉਪਾਏ ਬਣੇ ਕੋ ਨਾਏ।
ਰਾਜਨੀਤੀ ਦੇ ਚਾਰ ਅੰਗ ਸ਼ਾਮ ਦਾਮ ਦੰਡ ਭੇਦ। ਸ਼ਾਮ ਦਾ ਮਤਲਬ ਦੁਸ਼ਮਣ ਦੇ ਪੈਰੀ ਪੈ ਜਾਣਾ। ਮੈਂ ਏਡਾ ਵੱਡਾ ਬਾਦਸ਼ਾਹ ਹਿੰਦੁਸਤਾਨ ਦਾ ਅਕਬਰ ਸਮਰਾਟ ਰਾਜਪੂਤਾਂ ਦੇ ਪੈਰੀ ਪੈ ਜਾਵਾਂ ਮੇਰੀ ਨੱਕ ਵੱਡੀ ਕੀ ਪੱਲੇ ਕੀ ਰਿਹਾ। ਦਾਮ ਪੈਸੇ ਨਾਲ ਉਹ ਵਿਕਦੇ ਨਹੀਂ ਪੈਸਾ ਉਹਨਾਂ ਕੋਲ ਬੜਾ ਹੈ ਉਹ ਖਾਨਦਾਨੀ ਰਾਜੇ ਹਨ ਹਜ਼ਾਰਾਂ ਸਾਲ ਤੋਂ ਇਸ ਦੇਸ਼ ਚ ਰਾਜ ਕਰਦੇ ਹਨ। ਤੀਸਰੀ ਗੱਲ ਭੇਦ ਫੁੱਟ ਪਾ ਦੇਣੀ ਭੇਦ ਨਹੀਂ ਰਾਜਪੂਤਨ ਮਾਈ ਇਹਨਾਂ ਜੈਮਲ ਫਤਿਹ ਰਾਜਪੂਤਾਂ ਚ ਆਪਸ ਚ ਫੁੱਟ ਵੀ ਨਹੀਂ ਪੈ ਰਹੀ ਜੇ ਇਹਨਾਂ ਦੇ ਫੁੱਟ ਪੈ ਜਾਵੇ ਇਹ ਇੱਕ ਦੂਜੀ ਦੇ ਵਿਰੋਧੀ ਹੋ ਜਾਣ ਇੱਕ ਧੜੇ ਨੂੰ ਮੈਂ ਆਪਣੇ ਨਾਲ ਲਾ ਲਵਾਂ ਦੂਜੇ ਨੂੰ ਦਬਾ ਲਵਾਂ ਇਹ ਕੰਮ ਵੀ ਨਹੀਂ ਹੋ ਰਿਹਾ ਤੇ ਦੰਡ ਜੰਗ ਕਰਕੇ ਡੰਡੇ ਨਾਲ ਸਿੱਧਾ ਕਰ ਲੈਣਾ। 8 ਸਾਲ ਹੋ ਗਏ ਨੇ ਤੋਪਾਂ ਦਾਗਦਿਆਂ ਨੂੰ ਕੁਛ ਵੀ ਨਹੀਂ ਬਣਿਆ।
ਪੀਰ ਫਕੀਰ ਪਰ ਜੇ ਕੋਏ ਜਿਸ ਕੋ ਕਹੋ ਬਾਤ ਫੁਰੋਏ।
ਕੋਈ ਐਸਾ ਪੀਰ ਹੋਵੇ ਐਸਾ ਕੋਈ ਫਕੀਰ ਹੋਵੇ ਜਿਹਦੇ ਵਾਕ ਵਿਚ ਸੱਤਾ ਹੋਵੇ ਕਿਉਂਕਿ ਜਿਹੜਾ ਕੰਮ ਸੰਸਾਰ ਚ ਕੋਈ ਨਹੀਂ ਕਰ ਸਕਦਾ ਉਹ ਰੱਬ ਦੇ ਬੰਦੇ ਕਰ ਸਕਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਕੋਈ ਐਸਾ ਮਹਾਂਪੁਰਸ਼ ਫਕੀਰ ਹੋਵੇ ਅੱਲਾਹ ਦਾ ਪਿਆਰਾ ਖੁਦਾ ਦਾ ਬੰਦਾ ਉਹਦੀ ਜ਼ਬਾਨ ਤੋਂ ਕੋਈ ਵਾਕ ਨਿਕਲੇ ਤਾਂ ਇਹ ਕੰਮ ਬਣ ਸਕਦਾ ਹੈ।
ਸੋ ਖੋਜੋ ਚਾਰੋਂ ਦਿਸ ਮਾਹੇ, ਯਹਾਂ ਸੁਨੋ ਪਰਖੋ ਤੈ ਜਾਏ।
ਐਸਾ ਕੋਈ ਮਹਾਂਪੁਰਸ਼ ਖੋਜੋ, ਐਸਾ ਕੋਈ ਕਰਨੀ ਵਾਲਾ ਹੋਵੇ, ਉਹਦੀ ਭਾਲ ਕਰੋ, ਉਸ ਨੂੰ ਲੱਭੋ ਔਰ ਉਹਦੇ ਚਰਨ ਫੜ ਕੇ ਗੁਜ਼ਾਰਿਸ਼ ਕਰੋ, ਅਰਦਾਸ ਕਰੋ, ਉਹਨੂੰ ਪ੍ਰਸੰਨ ਕਰਕੇ ਕੋਈ ਵਰ ਲੈ ਕੇ ਆਓ।
ਜਿਮ ਪ੍ਰਸੰਨ ਹੋਏ ਕਰਨਾ ਕਰੇ, ਮੈਂ ਸਭ ਜੁਤ ਤਿਸਕੇ ਅਨੁਸਰੇ।
ਜਿਵੇਂ ਵੀ ਪ੍ਰਸੰਨ ਹੋਵੇ ਉਵੇਂ ਹੀ ਪ੍ਰਸੰਨ ਕਰ ਲੋ, ਕਿਉਂਕਿ ਮਹਾਂਪੁਰਸ਼ਾਂ ਦੀਆਂ ਆਪਣੀਆਂ ਹੀ ਮੌਜਾਂ ਹੁੰਦੀਆਂ, ਆਪਣੇ ਹੀ ਰੰਗ ਹੁੰਦੇ ਆ, ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ। ਜੇ ਖੁਸ਼ੀ ਆਵੇ ਤੇ ਇੱਕ ਚੌਲ ਦਾ ਦਾਣਾ ਲੈ ਕੇ ਹੀ ਖੁਸ਼ ਹੋ ਜਾਂਦੇ ਆ, ਉਹਨਾਂ ਨੂੰ ਹੀਰਿਆਂ ਮੋਤੀਆਂ ਸੋਨੇ ਚਾਂਦੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ। ਫਕਰ ਬਾਦਸ਼ਾਹ ਹੁੰਦੇ ਨੇ, ਉਹ ਤਾਂ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਭਾਵਨਾ ਨਾਲ ਕੌਡੀ ਅੱਗੇ ਰੱਖ ਕੇ ਮੱਥਾ ਟੇਕਦੇ ਹੋ, ਸਾਰੇ ਰਾਜ ਭਾਗ ਦੇ ਦਿੰਦੇ ਨੇ। ਐਸਾ ਕੋਈ ਮਹਾਂਪੁਰਸ਼ ਜਿਵੇਂ ਵੀ ਖੁਸ਼ ਹੋਵੇ ਉਹਨੂੰ ਕਰ ਲਵੋ।
ਐਸੋ ਖੋਜ ਬਤਾਵੇ ਮੋਹੇ, ਅਦਕ ਹਿਤੋ ਤੇ ਸਾਹਮਣੇ ਹੋਏ।
ਐਸਾ ਕੋਈ ਸੰਤ ਹੋਵੇ, ਐਸਾ ਕੋਈ ਮਹਾਂਪੁਰਸ਼ ਹੋਵੇ, ਐਸਾ ਕੋਈ ਪੀਰ ਫਕੀਰ ਔਲੀਆ ਹੋਵੇ, ਉਹਦੀ ਮੈਨੂੰ ਦੱਸ ਪਾਈ ਜਾਵੇ। ਜਿਹੜਾ ਦੱਸ ਪਾਵੇਗਾ ਉਹ ਵੀ ਮੇਰਾ ਅਸਲੀ ਮਿੱਤਰ ਹੋਵੇਗਾ।
ਇਸ ਸੰਦੇ ਗਰਤ ਮੈਂ ਗਿਰਿਓ, ਕਰੈ ਨਿਕਾ ਸੁਨ ਜੋ ਇਤ ਕਰਿਓ।
ਆ ਮੇਰੇ ਭਾਈਓ, ਇਸ ਵੇਲੇ ਮੈਂ ਇਸ ਸੰਸੇ ਦੇ ਟੋਏ ਚ ਡਿੱਗਾ ਹੋਇਆ, ਕੋਈ ਮੈਨੂੰ ਇਸ ਸੰਸਿਆਂ ਦੇ ਚਿੰਤਾਵਾਂ ਦੇ ਟੋਏ ਚੋਂ ਬਾਹਰ ਕੱਢੋ। ਤੁਸੀਂ ਸਾਰੇ ਮੇਰੇ ਦਰਬਾਰੀ, ਮੇਰੇ ਹਿੱਤੂ, ਮੇਰੇ ਮਿੱਤਰ ਬੈਠੇ ਹੋ। ਫੌਜ ਦੇ ਜਰਨੈਲ ਬੈਠੇ, ਸੈਨਾਪਤੀ ਬੈਠੇ, 5,000, 10,000, 20,000 ਜਰਨੈਲ ਬੈਠੇ ਹੋ। ਤੁਸੀਂ ਬੜੇ ਬੜੇ ਕਾਜੀ, ਉਲਮਾ, ਵਿਦਵਾਨ ਬੈਠੇ ਹੋ, ਮੇਰੇ ਵਜ਼ੀਰ ਅਮੀਰ ਬੈਠੇ ਹੋ। ਤੁਹਾਡੇ ਚੋਂ ਕੋਈ ਹੈ ਜਿਹੜਾ ਮੈਨੂੰ ਸੰਸਿਆਂ ਦੇ ਟੋਏ ਚੋਂ ਬਾਹਰ ਕੱਢੇ?
ਇਹ ਸੁਣ ਕੇ ਸਭ ਲਗੇ ਵਿਚਾਰਨ, ਅਸ ਪੂਰਨ ਕੋ ਕਰੈ ਮਿਆਰਨ।
ਇਹ ਸੁਣ ਕੇ ਬਾਦਸ਼ਾਹ ਅਕਬਰ ਦਾ ਸਵਾਲ ਸੁਣ ਕੇ ਭਾਰੀ ਸਭਾ ਸੋਚਾਂ ਚ ਪੈ ਗਈ। ਸਾਰੇ ਕਾਜੀ ਮੁਲਾਣੇ, ਦੀਵਾਨ, ਅਮੀਰ, ਵਜ਼ੀਰ, ਅਫਸਰ, ਸਾਰੇ ਫੌਜ ਦੇ ਜਨਰਲ ਕਰਨਲ ਸੋਚ ਰਹੇ, ਵਿਚਾਰ ਰਹੇ ਹਨ।
ਕਿਸੂਨੇ ਕੋ ਪੀਰ ਬਤਾਵਾ, ਮੈਂ ਪਸੰਦ ਅਕਬਰ ਕੀ ਆਵਾ।
ਆਪਣੀ ਆਪਣੀ ਬੁੱਧੀ ਨਾਲ ਦੱਸਣ ਲੱਗੇ। ਕੋਈ ਕਹਿੰਦਾ ਜੀ ਫਲਾਣੇ ਸ਼ਹਿਰ ਵਿੱਚ ਪੀਰ ਹੈ, ਬੜਾ ਪਹੁੰਚਿਆ ਹੋਇਆ ਪੀਰ, ਜੋ ਜਵਾਨ ਤੂੰ ਕਹਿ ਦਿੰਦਾ ਹੋ ਜਾਂਦਾ। ਅਕਬਰ ਕਹਿੰਦਾ ਮੈਂ ਨਹੀਂ ਮੰਨਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੰਮ ਵੱਡਾ ਉਹਦੇ ਕੋਲੋਂ ਨਹੀਂ ਹੋਣਾ, ਕਿਉਂਕਿ ਜਿਵੇਂ ਸੰਸਾਰੀ ਕੰਮ ਸੰਸਾਰੀ ਤਾਕਤ ਨਾਲ ਹੁੰਦੇ ਨੇ, ਰੂਹਾਨੀ ਕੰਮ ਰੂਹਾਨੀ ਤਾਕਤ ਨਾਲ ਹੁੰਦੇ ਨੇ, ਤੇ ਰੂਹਾਨੀ ਤਾਕਤ ਵੀ ਵੱਧ ਘੱਟ ਹੁੰਦੀ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹੁਣ ਇੰਨੀ ਪਾਵਰ ਸੰਸਾਰ ਦੇ ਪੀਰਾਂ ਕੋਲ ਹੋ ਨਹੀਂ ਸਕਦੀ। ਆਪੋ ਆਪਣੀ ਤਾਕਤ ਜਿੰਨੀ ਪਰਮੇਸ਼ਰ ਦੀ ਉਹਨਾਂ ਬੰਦਗੀ ਕੀਤੀ ਹੈ, ਸਾਰੇ ਆਪਣੀ ਆਪਣੀ ਥਾਂ ਤੇ ਸਤਿਕਾਰਯੋਗ ਹਨ, ਪਰ ਜਿੰਨੀ ਤਾਕਤ ਚਾਹੀਦੀ ਹੈ, ਜਿੰਨੀ ਦੀ ਲੋੜ ਹੈ, ਅਕਬਰ ਨੂੰ ਪਸੰਦ ਨਹੀਂ ਆ ਰਹੇ।
ਕਹਿਣ ਲੱਗਿਓ ਇਸ ਤੇ ਵੀ ਬਡੇਰੇ, ਤਿਸਨ ਮਨਾਏ ਪੀਰ ਕਨੇਰੇ।
ਕਿਸੇ ਨੇ ਆਖਿਆ ਸਹਾਰਨਪੁਰ ਵਿਚ ਪੀਰ ਹੈ, ਕਿਸੇ ਨੇ ਆਖਿਆ ਮੇਰਠ ਚ ਪੀਰ ਹੈ, ਕਿਸੇ ਨੇ ਆਖਿਆ ਪਟਨੇ ਚ ਕੋਈ ਪੀਰ ਰਹਿੰਦਾ, ਕਿਸੇ ਨੇ ਆਖਿਆ ਕੋਈ ਮੁਲਤਾਨ ਚ ਬੜਾ ਤਗੜਾ ਪੀਰ ਹੈ, ਕਿਸੇ ਨੇ ਆਖਿਆ ਫਲਾਣੇ ਸ਼ਹਿਰ ਚ ਪੀਰ ਹੈ। ਅਕਬਰ ਨਾ 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 ਕਰੀ ਜਾਂਦਾ, ਉਹ ਕਹਿੰਦਾ ਇਹਨਾਂ ਤੋਂ ਵੱਡੇ ਪੀਰਾਂ ਨੂੰ ਤਾਂ ਪਹਿਲਾਂ ਮਨਾਈ ਬੈਠੇ ਆ, ਇਹ ਪੀਰਾਂ ਦੀ ਤੇ ਅਸੀਂ ਪਹਿਲਾਂ ਹੀ ਸੁੱਖਣਾ ਸੁੱਖੀ ਹੋਈ ਹੈ। ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਤੇ 8 ਸਾਲਾਂ ਚ ਕਰ ਦਿੰਦੇ, ਪਰ ਨਹੀਂ, ਸਾਰੀਆਂ ਸ਼ੀਰਨੀਆਂ ਖਾ ਗਏ, ਕੰਮ ਮੇਰਾ ਕੋਈ ਨੀ ਕਿਸੇ ਨੇ ਸਵਾਰਿਆ।
ਕਿਸੋਂ ਤੇ ਨਾ ਸਰਿਓ ਮਮ ਕੰਮ ਪਏ ਨੇ ਫਲ ਖਰਚੇ ਬੋ ਦਾਮੋ।
ਮੈਂ ਬੜੀਆਂ ਬੜੀਆਂ ਚਾਦਰਾਂ ਚੜਾਈਆਂ, ਬੜੀਆਂ ਬੜੀਆਂ ਮੰਨਤਾਂ ਮੰਨੀਆਂ, ਹਜ਼ਾਰਾਂ ਰੁਪਈਏ ਦਾ ਮੈਂ ਪ੍ਰਸ਼ਾਦ ਹੀ ਚੜਾਤਾ ਉੱਥੇ ਉਹਨਾਂ ਦੇ ਮਜ਼ਾਰਾਂ ਤੇ, ਪਰ ਕਿਸੇ ਤੋਂ ਮੇਰਾ ਕੰਮ ਨੀ ਸੌਰਿਆ।
ਗੁਰ ਕਰ ਕੋ ਇੱਕ ਸਿੱਖ ਮਹਾਨਾ, ਸ਼ਾਬਾਕ ਤਿੰਨ ਵੀ ਸੁਨ ਕਾਨਾ।
ਪਰ ਇੱਕ ਚਾਰੀ ਦੇ ਵਿੱਚ ਆਪਣੀ ਆਪਣੀ ਰਾਏ ਸਭ ਦੇ ਰਹੇ ਸਨ। ਇੱਕ ਗੁਰੂ ਘਰ ਦੀ ਮਹਿਮਾ ਨੂੰ ਜਾਣਨ ਵਾਲਾ ਨਿਮਾਣਾ ਜਾਂ ਗੁਰੂ ਕਾ ਸਿੱਖ ਵੀ ਉੱਥੇ ਨੌਕਰੀ ਕਰਦਾ ਸੀ, ਉਹ ਬਾਦਸ਼ਾਹ ਦੀ ਤੇ ਕਾਜ਼ੀਆਂ ਮੁਲਾਣਿਆਂ ਦੀ ਗੱਲ ਸੁਣ ਰਿਹਾ ਸੀ।
ਸਹਿਤ ਸੰਦੇਹ ਕਹਿਣ ਕੋ ਹੋਏ, ਇਹ ਹੈ ਤੁਰਕ ਸ਼ਰਧਾਲੂ ਨਾ ਕੋਏ।
ਉਹ ਸੋਚ ਰਿਹਾ ਸੀ ਵੀ ਇਹ ਸਾਰੇ ਗੱਲਾਂ ਕਰ ਰਹੇ ਨੇ, ਪਤੇ ਦੀ ਗੱਲ ਇਹਨਾਂ ਨੂੰ ਕਿਸੇ ਨੂੰ ਵੀ ਪਤਾ ਨਹੀਂ, ਪਰ ਜਿਹੜੀ ਪਤੇ ਦੀ ਗੱਲ ਹੈ ਉਹ ਇਹਨਾਂ ਨੂੰ ਦੱਸੀਏ ਕਿ ਨਾ ਦੱਸੀਏ, ਕਿਉਂਕਿ ਇਹ ਹੈ ਤੁਰਕ, ਇਹ ਤੁਰਕ ਹਨ ਸ਼ਰਧਾਲੂ ਨਾ ਕੋਏ, ਇਹ ਦੂਜੇ ਧਰਮ ਤੇ ਸ਼ਰਧਾ ਨਹੀਂ ਰੱਖਦੇ। ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ, ਪਰ ਬਹੁਤੇ ਐਸੇ ਹੁੰਦੇ ਆ ਉਹ ਕਹਿੰਦੇ ਬਸ ਹਮ ਹਮ ਹੈ ਬਾਕੀ ਸਭ ਕੰਮ ਹੈ। ਇਹ ਬਿਮਾਰੀ ਕੱਟਣ ਵਾਸਤੇ ਲੋਕਾਂ ਚ ਬਹੁਤਿਆਂ ਚ ਹੁੰਦੀ ਹੈ, ਤੇ ਇਹ ਮੁਸਲਮਾਨ ਕਚਹਿਰੀ ਦੇ ਸਾਰੇ ਜਿਹੜੇ ਖੜੇ ਹਨ ਇਹਨਾਂ ਵਿੱਚ ਗੁਰੂ ਘਰ ਦਾ ਜੇ ਮੈਂ ਨਾਂ ਲੈ ਦਿੱਤਾ ਪਤਾ ਨੀ ਅਕਬਰ ਦੇ ਦਰਬਾਰੀ ਮੰਨਣਗੇ ਕਿ ਨਹੀਂ ਮੰਨਣਗੇ।
ਗੁਰ ਕਰ ਪਰ ਕਿਮ ਸਿਦਕ ਧਰੇ ਹੈ, ਵਿਦੇ ਨਮਰ ਕਿਮ ਚੀਤ ਕਰੇ ਹੈ।
ਕਿਉਂਕਿ ਜਿੰਨਾ ਚਿਰ ਮਨ ਨੀਵਾਂ ਨੀ ਨਾ ਹੁੰਦਾ ਉਨਾ ਚਿਰ ਗੁਰੂ ਘਰ ਤੋਂ ਖੈਰ ਨਹੀਂ ਮਿਲਦੀ, ਤੇ ਇਥੋਂ ਦਾਤਾਂ ਲੈਣੀਆਂ ਨੇ ਸਿਰ ਝੁਕਾ ਕੇ ਲੈਣੀਆਂ ਪੈਂਦੀਆਂ ਨੇ। ਜਿੱਥੋਂ ਵੀ ਕੁਝ ਲੈਣਾ ਕਿਸੇ ਵੀ ਮਹਾਂਪੁਰਸ਼ ਤੋਂ ਕੁਝ ਵੀ ਲੈਣਾ ਝੁੱਕ ਕੇ ਹੀ ਲੈਣਾ, ਆਕੜ ਕੇ ਤਾਂ ਕੁਝ ਨਹੀਂ ਮਿਲਦਾ। ਜੇ ਇਸ ਬਾਦਸ਼ਾਹ ਦਾ ਮਨ ਨੀਵਾਂ ਨਾ ਹੋਇਆ ਤੇ ਇਹਨੂੰ ਕਹਿਣ ਦਾ ਵੀ ਕੋਈ ਫਾਇਦਾ ਨਹੀਂ ਹੈ।
ਗੁਰ ਕੋ ਨਿਮੈ ਪਾਏ ਵਡਿਆਏ, ਗੁਰ ਕੋ ਨਿਮੈ ਸੋਈ ਚ ਪੁਰਾਏ।
ਗੁਰੂ ਦਾ ਸਿੱਖ ਸੋਚਦਾ ਜੇ ਇਹ ਗੁਰੂ ਅੱਗੇ ਝੁਕ ਜਾਵੇ ਇਹਨੂੰ ਵਡਿਆਈ ਮਿਲੇਗੀ। ਜਿਹੜਾ ਗੁਰੂ ਅੱਗੇ ਝੁਕਦਾ ਉਹਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ। ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵ ਹੈ ਮੇਰੇ ਮਨਾ। ਇਹ ਗੁਰੂ ਨਾਨਕ ਪਾਤਸ਼ਾਹ ਤਾਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੇ ਹਨ।
ਏਵ ਵਿਚਾਰ ਇੱਕ ਦਿਨ ਰਾਤ, ਪੁਨ ਨਿਸ਼ਚੈ ਚਿਤ ਕਿਨ ਸਬਾਤ।
ਉਹ ਸਿੱਖ ਚੁੱਪ ਰਿਹਾ, ਵਿਚਾਰ ਕਰਦਾ ਰਿਹਾ, ਕਿਉਂਕਿ ਸਿਆਣਾ ਬੰਦਾ ਕਦੀ ਵੀ ਤੱਤ ਫੱਟ ਮੂੰਹ ਤੋਂ ਗੱਲ ਨਹੀਂ ਕੱਢਦਾ। ਕਹਿੰਦੇ ਪਹਿਲਾਂ ਤੋਲੀਏ ਫਿਰ ਬੋਲੀਏ, ਜੇ ਐਵੇਂ ਹੀ ਕੋਈ ਬਚਨ ਕਰ ਦਈਏ ਨਾ ਤੇ ਉਹ ਬਚਨ ਕਈ ਵਾਰ ਬਿਰਥਾ ਚਲਾ ਜਾਂਦਾ। ਚੰਗਾ ਬਚਨ ਵੀ ਕਈ ਵਾਰੀ ਰੌਲੇ ਵਿੱਚ ਹੀ ਲੰਘ ਜਾਂਦਾ। ਸਿਆਣੇ ਬੰਦੇ ਮੌਕਾ ਵੇਖ ਕੇ ਗੱਲ ਕਰਦੇ। ਉਹ ਸਿਆਣਾ ਸਿੱਖ ਸੀਗਾ, ਉਹ ਇੱਕ ਰਾਤ ਇੱਕ ਦਿਨ ਉਹ ਵਿਚਾਰ ਹੀ ਕਰਦਾ ਰਿਹਾ ਵੀ ਇਹ ਗੱਲ ਮੈਨੂੰ ਕਹਿਣੀ ਚਾਹੀਦੀ ਅਕਬਰ ਕੋਲ ਕਿ ਨਹੀਂ ਕਹਿਣੀ ਚਾਹੀਦੀ।
ਇੱਕ ਵਾਰ ਮੈਂ ਇਸ ਕੋ ਕਹੋ, ਸਤਿਗੁਰ ਕੋ ਪ੍ਰਤਾਪ ਜਤ ਲਓ।
ਕਿਉਂਕਿ ਮੈਨੂੰ ਤਾਂ ਪਤਾ ਹੈ ਵੀ ਗੁਰੂ ਅਮਰਦਾਸ ਮਹਾਰਾਜ ਪਰਮੇਸ਼ਰ ਹਨ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੈ। ਮੈਂ ਇਹਨੂੰ ਕਹਾਂ ਉਧਰੋਂ ਗੁਰੂ ਅਮਰਦਾਸ ਦੀ ਮਨਜ਼ੂਰੀ ਵੀ ਹੋਵੇ, ਆਖੋ ਸਤਨਾਮ ਸ੍ਰੀ, ਕਿਉਂਕਿ ਕਿਹਾ ਹੋਇਆ ਬਚਨ ਅਗਲੇ ਤੇ ਤਾਂ ਅਸਰ ਕਰਦਾ ਜੇ ਗੁਰੂ ਦੀ ਕਿਰਪਾ ਹੋਵੇ। ਸਿੱਖ ਦੇਖੋ ਕਿੰਨੇ ਵਿਵੇਕੀ ਸਨ, ਕਿੰਨੇ ਵਿਚਾਰਵਾਨ ਸਨ। ਉਹ ਕਹਿੰਦਾ ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਮੇਰੇ ਕਹੇ ਬਚਨ ਦਾ ਅਸਰ ਪਵੇ, ਇਹਦਾ ਵੀ ਭਲਾ ਹੋ ਜਾਵੇ, ਤੇ ਇਹ ਜਿਹੜੇ ਲੋਕ ਬਿਨਾਂ ਮਤਲਬ ਦੇ ਜੰਗ ਚ ਮਰ ਰਹੇ ਨੇ, ਕਿਉਂਕਿ ਲੜਾਈ ਦਾ ਤੇ ਨਾਂ ਹੀ ਬੁਰਾ ਹੈ, ਬਿਨਾਂ ਮਤਲਬ ਦੇ ਰੋਜ਼ ਹਜ਼ਾਰਾਂ ਬੰਦਿਆਂ ਦੀ ਮੌਤ ਹੁੰਦੀ ਹੈ, ਵਿਚਾਰੇ ਮਾਵਾਂ ਦੇ ਪੁੱਤਰ, ਭੈਣਾਂ ਦੇ ਭਾਈ, ਸਤਵੰਤੀਆਂ ਦੇ ਸੁਹਾਗ ਉਜੜਦੇ ਨੇ, ਉਹਨਾਂ ਦੀ ਜਾਨ ਬਚ ਜਾਵੇ।
ਇਸਕੇ ਭਲੇ ਭਾਗ ਲੈ ਮਾਨ, ਨਾਏ ਤਪਾਵੇ ਕਸ਼ਟ ਮਾਨ।
ਸਿੱਖ ਨੇ ਨਿਰਣਾ ਕਰ ਲਿਆ ਕਿ ਮੈਂ ਤਾਂ ਆਪਣਾ ਫਰਜ਼ ਨਿਭਾਵਾਂਗਾ, ਇੱਕ ਵਾਰੀ ਅਕਬਰ ਨੂੰ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਾਵਾਂਗਾ, ਜਿਹਦੇ ਭਾਗ ਚੰਗੇ ਹੋਏ ਮੱਥੇ ਦੇ, ਇਹ ਮੰਨ ਲੇਗਾ, ਇਹਦਾ ਭਲਾ ਹੋ ਜਾਏਗਾ, ਤੇ ਜੇ ਨਹੀਂ ਮੰਨੇਗਾ ਤਾਂ ਫਿਰ ਰੋਈ ਜਾਣ ਦਿਓ, ਕਸ਼ਟ ਪਾਈ ਜਾਣ ਦਿਓ, ਇਹਦੇ ਕਰਮ ਹਨ। ਫਿਰ ਭਾਗਾਂ ਤੋਂ ਬਿਨਾਂ ਤਾਂ ਕੁਛ ਨਹੀਂ ਮਿਲਦਾ।
ਇਹ ਵਿਚਾਰ ਕੇ ਚਿਤ ਦ੍ਰਿੜ ਕਰਕੇ ਗਯੋ ਸ਼ਾਕਿਗ ਖਰੋ ਨਿਹਰ ਕੇ।
ਚੰਗੀ ਤਰ੍ਹਾਂ ਵਿਚਾਰ ਕਰਕੇ ਉਹ ਗੁਰੂ ਕਾ ਸਿੱਖ ਬਾਦਸ਼ਾਹ ਅਕਬਰ ਦੇ ਸਾਹਮਣੇ ਗਿਆ ਔਰ ਉਸ ਨੇ ਬੜੇ ਅਦਬ ਨਾਲ ਸਲਾਮ ਕੀਤੀ।
ਕਰ ਤਸਲੀਮ ਸੁਮੁਖ ਕਰ ਨੈਣ, ਸ਼ਾਹਨਸ਼ਾਹ ਸੁਨੋ ਮਮ ਬੈਨ।
ਬੜੇ ਅਦਬ ਨਾਲ ਸਲਾਮ ਕਰਕੇ ਕਹਿਣ ਲੱਗਾ ਸ਼ਹਿਨਸ਼ਾਹ ਹਜ਼ਰਤ ਅਕਬਰ ਬਾਦਸ਼ਾਹ, ਸੁਣੋ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ।
ਨਿਮਕ ਤੁਮਾਰੋ ਹਮ ਨਿਤ ਖਾਤ, ਪਲੋ ਚੈਸੇ ਚਿਤ ਦਿਨ ਰਾਤ।
ਸ਼ਹਿਨਸ਼ਾਹ ਮੈਂ ਹਜ਼ੂਰ ਦਾ ਨੌਕਰ ਹਾਂ ਤੇ ਤੁਹਾਡਾ ਦਿੱਤਾ ਖਾਂਦਾ ਹਾਂ, ਲੂਣ ਖਾਂਦਾ ਹਾਂ, ਨਿਮਕ ਖਾਂਦਾ ਹਾਂ, ਜਿਹਦਾ ਨਿਮਕ ਖਾਈਏ ਉਹਦਾ ਜਸ ਗਾਈਏ, ਉਹਦਾ ਭਲਾ ਸੋਚੀਏ, ਇਹ ਸਾਡੇ ਗੁਰੂ ਨੇ ਸਿਖਾਇਆ। ਨਿਮਕ ਸਾਹਿਬ ਦਾ ਖਾਏ ਕੇ, ਭਾਈ ਗੁਰਦਾਸ ਦੀ ਬਾਣੀ ਚ ਵੀ ਆਉਂਦਾ ਹੈ ਵੀ ਜਿਹਦਾ ਲੂਣ ਖਾਈਏ ਉਹਦੇ ਵਾਸਤੇ ਫਿਰ ਭਾਵੇਂ ਸਰੀਰ ਦਾ ਪੁਰਜਾ ਪੁਰਜਾ ਕੱਟਿਆ ਜਾਵੇ, ਉਹਦਾ ਸਾਥ ਨਹੀਂ ਛੱਡਣਾ ਚਾਹੀਦਾ। ਅਸੀਂ ਤੁਹਾਡੇ ਨੌਕਰ ਹਾਂ, ਤੁਹਾਡਾ ਭਲਾ ਮੰਗਣਾ ਸਾਡਾ ਫਰਜ਼ ਹੈ।
ਜਗ ਗੁਰ ਨਾਨਕ ਪ੍ਰਥਮ ਭਏ ਹੈ, ਸਭਿਨ ਸ਼ੁਭ ਉਪਦੇਸ਼ ਦੇ ਹੈ।
ਸ਼ਹਿਨਸ਼ਾਹ ਇਸ ਸੰਸਾਰ ਦੇ ਵਿਚ ਖੁਦਾ ਦਾ ਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹੋਏ ਹਨ। ਉਹ ਪ੍ਰਥਮ ਪਾਤਸ਼ਾਹ, ਪਹਿਲੇ ਪਾਤਸ਼ਾਹ ਜਿਨ੍ਹਾਂ ਨੇ ਤੁਹਾਡੇ ਦਾਦਾ ਹਜ਼ਰਤ ਬਾਬਰ ਨੂੰ ਸੱਤ ਪੁਸਤਾਂ ਦਾ ਰਾਜ ਦਿੱਤਾ ਹੈ।
ਹਿੰਦੂ ਤੁਰਕ ਦੋ ਜਿਸ ਮਾਨੇ, ਗੁਰੂ ਪੀਰ ਜਿਸ ਨਾਮ ਬਖਾਨੇ।
ਉਹ ਸਾਂਝੇ ਪੀਰ ਹੋਏ ਹਨ, ਕਿਸੇ ਮਤ ਮਜ਼ਹਬ ਦਾ ਉਨ੍ਹਾਂ ਨੇ ਵਿਤਕਰਾ ਨਹੀਂ ਕੀਤਾ। ਹਿੰਦੂ ਮੁਸਲਮਾਨ ਉਨ੍ਹਾਂ ਨੂੰ ਮੰਨਦੇ ਹਨ। ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਮੁਸਲਮਾਨ ਪੀਰ ਕਰਕੇ ਤੇ ਹਿੰਦੂ ਗੁਰੂ ਕਰਕੇ ਜਾਣਦੇ ਹਨ।
ਅਜ਼ਮਤ ਮੈਂ ਪੂਰਨ ਸਭ ਭਾਂਤੇ, ਜਿਸ ਕੇ ਸੰਸਰ ਮੈਂ ਕਿਸ ਭਾਂਤੇ।
ਗੁਰੂ ਨਾਨਕ ਦੀ ਅਜ਼ਮਤ, ਗੁਰੂ ਨਾਨਕ ਦੀ ਕਰਾਮਾਤ ਦੇ ਭੰਡਾਰੇ ਬਹੁਤ ਵੱਡੇ ਹਨ, ਬਹੁਤ ਵੱਡੇ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ, ਰਾਮ ਰਾਜੇ ਗੁਰ ਸਤਿਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਾਸੇ। ਐਡਾ ਵੱਡਾ ਭੰਡਾਰਾ, ਕੁੱਲ ਦੁਨੀਆਂ ਛਕੀ ਜਾਵੇ, ਗੁਰੂ ਨਾਨਕ ਦਾ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ।
ਕਰਾਮਾਤ ਸਭ ਛਾਨ ਲਗਾਏ, ਪੀਰ ਮੀਰ ਨਮਰੇ ਅਗਵਾਏ।
ਉਹਨਾਂ ਦੀ ਕਰਾਮਾਤ ਦੇ ਅੱਗੇ ਪੀਰ ਵੀ ਝੁਕ ਗਏ, ਉਹਨਾਂ ਦੀ ਕਰਾਮਾਤ ਅੱਗੇ ਮੀਰ ਵੀ ਝੁਕ ਗਏ। ਮੀਰ ਮੈਂ ਨੇ ਬਾਦਸ਼ਾਹ ਬਾਬਰ ਦੇ ਦਰਬਾਰ ایک مستانہ جوگی تکیا میں بابر دے دربار ایک مستانہ جوگی چکی بھی بولے ست کرتار ایک مستانہ جوگی چکی چل رہی ہے تے آپ ہی دانے پیس رہے نے بابر دے جیل خانے پیسن مل دے دانے تے اوتھے پھر بابر نے ویکھیا چکیاں ہزاراں آپ پہ چل رہی ہیں نورانی نور و نور پرکاش قید خانے جو بن گیا ہندوستان دا وہ بادشاہ بابر پیری تے گیا میر بھی چک گئے سکندر لودھی ور گئے بابر ور گئے بادشاہ چک گئے کارو ور گئے بادشاہ چک گئے کلے ہندوستان دے نہیں پورے سنسار دے بادشاہ چک گئے اکھو ست نام ستا دیپاں نو کھنڈاں دے بادشاہ نے گرو نانک نو متھا ٹیکیا گرو نانک بادشاہ دا بادشاہ اور کل دنیا دے پیر چک گئے قاضی رکن دین ورگے پیر دستگیر ورگے پیر بہاول دین ورگے ساتھ سنگ جی کنا کنا دا نام لئیے مکہ مدینہ سبے نوایا سارا سنسار چکیا سدھ چوراسی منڈلی کھٹ درشن آدیش کرا چوراسی سدھ نو ناتھ گرو گورکھ ناتھ جی ورگیاں مہان روحاں نے بھی نمسکار کر دیتی گرو نانک دے اگے ستاں دیپاں دی کل طاقتاں کھنڈاں برمنڈاں دیاں غیبی شکتیاں نے سر چکا دیتا کہہ دیتا سب تے وڈا ست گرو نانک جن کل راکھی میری
پرگٹ پئی سگلے جگ انتر گرو نانک کی وڈیائی ظاہر سب جہان میں ہوبا جن کے سنمکھ کو نہ کھلوا
جار پیر جگت گر بابا جار پیر پرتخ حاجرہ حضور جارا جہور کرامات کوئی سامنے کھڑ نہیں سکیا کیڑا چلے گرو دی چالا گرو نانک دی چال نہیں کسے تے چلی گئی
بابر شاہ جو بڑو تمہارو جن بکھیو اے پد جو ادارو
بابر بادشاہ تواڈے دادا جی جس تخت تے تسی بیٹھے ہو اکبر شہنشاہ اے تواڈے دادے نو تن گرو نانک دیو جی نے دتا ہے
جنمت ہی عظمت ات دھارے سبت چھام کیے پھن بستارے
وہ تا جمدیاں ہی کراماتی سن اوتار تارن والے دن تو ہی وہ پورے سن پیر فقیر بندگی کر کے وڈے ہوندے نے گرو نانک جمدیاں ہی پیر ہے تو اوتار تارن ویڑے تو ہی شکتی شالی ہے اُدے سر تے سپا نے چھان کیتی ہے پھن کھلار کھلار کے
میکھن چر کے کھیتی اجارا چھن میں کیے ہریاول سارا
گرو نانک سچے بادشاہ دیا مجھا نے جٹ دا کھیت اجاڑ دیتا جٹ نے شکایت کیتی کہ رائے جی تواڈے پٹواری دے پتر نے مجھاں وار کے پشو وار کے میرا کھیت اجاڑ دیتا ہے پوچھیا گیا بلا کے مارا کہندے کتھے اجاڑیا وے خود جا کے ایک تیلا بھی نہیں ٹوٹا سو ایہو جے کوتک کیتے ہن
انک مرتک بھی کرے جیوامن جیتے وچرے جس ات پامن
جنہاں دے چرنا دی چھو نال مرتے جندے ہو جاندے سن جنہاں دے چرناں نال چھو کے پتھر لال ہیرے پنے بن جاندے سن جنہاں دی چھو دے نال میٹھ کوڑے ریچھے میٹھے ہو جاندے سن جنہاں دے درشناں نال کوٹے ورگے راکش دیوتے بن جاندے سن انہاں دی میں کی مہما تانوں سناواں
کرامات تھاری جگ جیتے گورک آدک سدھ گن کیتے
سنسار دے جڑے وڈے وڈے مہاپرش گورکھ ناتھ ورگے کراماتی سدھ پرش ہوئے ہن
سرکن بکھے پیر عظمتے متی بلند دویت جت ہتے
مسلمانا جڑے پورن پہنچے ہوئے ادویت جنہاں نے ایک اللہ نو ایک خدا نو جانیا ہے، توحید کے سارے وچ ایک پرماتما دی جوت نو جانیا ہے، او ماں پرشاں نے گرو نانک نو پشانیا ہے۔
کم سے آد جنو دن نات ترے اتاری بولن سات،
ایہو جے شمش تبریز ورگے جنہاں نے بولتے سورج اتر آیا دھرتی تے، کہندے جدوں ملتان دی دھرتی تے شمش تبریز جی آئے جنہاں دی کھلڑی پٹھی اتار دتی سی، اور کھان نو کچھ نہیں سی، کسے نے مچھی دتی سی، مچھی کھان لی پننی پینی سی، ماں پرشاں نے سورج نو آکھیا اے خورشید میرے حکم نال اتر میری مچھی پن، ساتھ سنگ جی سورج اتریا مچھی پن کے دتی، شمش تبریز نے کھادی۔ دنیا وچ ایہو جے پیر ہوئے نے جنہاں دے بول تے سورج دھرتی تے آ گیا، پر انہاں پیراں نے تن گرو نانک صاحب دے چرن چومے ہن۔
شری گرو سرسوں چرچا کرے عظمت کو دکھرائے کر تڑے،
تن گرو نانک جنہاں جنہاں نال چرچا کیتی، گیان گوشت کیتی، انہاں دے سارے پرشن شنکے میٹ دیتے، کوئی شنکا رہن نہیں دیتا سدھاں دا۔ ساتھ سنگت جی ایک ایک سوال سدھ گوشت بانی ہے گرو گرنتھ صاحب وچ رام کلی راگ، سینکڑے سوال نے سینکڑے جواب نے، پر جے انہاں جواباں نوں گپت کر دیو تے سوال انہاں جو ایک چک لو، انہاں سوالاں ایک سوال لے کے دنیا دے کل ودوان کٹھے کر لو، یونیورسٹیاں دے پروفیسراں نوں ڈاکٹراں نوں ساری دنیا دے ودواناں نوں ایک سوال پا دیو، جے رل کے جواب دے جان تے من جاواں گے، ایک جواب ایک سوال دا جواب نہیں دے سکدے۔ گرو نانک صاحب سارے سوالاں دا جواب نال نال دتا، ایسی چرچا ایسا گیان گرو نانک صاحب دے کول ہے۔
کیتک گریے جگت مجھارا درشن دے کر نر نستارے،
کنے گریے درشن دے کے تار دیتا، تاریا جہان لایا ابمان، جنی درشن پایا جنی تدنو تن کہیا تین جام نیڑ نہ آیا۔ ہاں جی
خلق مکھیا سے ٹھور نہ کوئے، شری نانک کو لکھے نہ جوئے،
سنسار دا کوئی کونا ایسا نہیں جتھے لوگ گرو نانک نو جان دے نہ ہون، کسے کونے برمانڈ بے چلے جو سری گرو نانک صاحب دا نام لے دیو اگلے دا سر آپ ہی چک جاندا ہے۔
جن کے ہندو ترک زمان موک پنتی اپدیشت دان،
مہاراج گرو نانک صاحب ہندو مسلمان چ وتکرا نہیں کردے سن، کسے انسان نو وڈا چھوٹا اپنا بگانا نہیں سن سمجھدے، انہاں وچ واسطے کل دنیا اکو جی سی، سب اپنے سن، انسان تا انسان، گرو نانک تے کیڑیاں تو لے کے ہاتھیاں پشواں پنچیاں دے وی کرپا کر کے انہاں وچ جوت پرکاش کر دیندے سن۔
کہوں کہا لگ تن کی کیرت مل جگت سگرے بستیرت،
مکتی دا مارگ کل جہان نو دتا، میں کتھوں تک انہاں دی کیرتی تانوں سناواں ہے بادشاہ۔
راور کے سمیپ عمراو بوجھ پکھو سب لکھے پرباو،
میں چھوٹا جا بندہ چھوٹی جی زبان ہے تے گل میں وڈی کر رہا ہاں، شہنشاہ میری گل تے اعتبار نہ کرو، اپنے درباریاں نو اپنے افسراں نو اپنے وڈے وڈے علماء لوکاں نو بلا کے پوچھو، گرو نانک دی مہما او وی ایک جوان ہو کے گان گے۔
تے بیکنٹ لوک جب گئے گادی پر گر انگد تھیے،
سمے ستگرو نانک سچے پاتشاہ سچ کھنڈ گئے، اپنی گدی تے سری گرو انگد دیو جی نو براجمان کر گئے۔
من اندر کو جیت نہارے ہارے شترو جنو اگارے،
تن گرو انگد دیو جنہ نے ماننا تے اندریاں نو فتح کر کے मन जीते जग जीतिया जानते बिख्या दे भए उदास। ऐसे सतगुरु महाराज परम ज्ञानी गुरु अंगद देव जी होए हन।
अति गंभीर तीर धर्मात्म को कह सके तिन्हो मातम।
बड़ी गंभीर बिरती धर्मात्मा महात्मा महापुरुष जिन्हां दी महिमा कही नहीं जा सकती।
करामात श्री नानक केरे लई छपाए नहीं कि नहेरे।
अंगद देव जी महाराज ने गुरु नानक साहब दियां करामातां दे भंडारे अपने अंदर गुप्त कर ले सांभ ले उन्हां नूं अजर नूं जर लिया जार नहीं होन दिती अपनी शक्ति।
अपने स्थान छाप के आप जाहर कर जहान प्रताप।
गुरु नानक साहब ने अपनी थां ते बिठा के प्रगट कर दिता गुरु अंगद देव सच्चे पातशाह नूं।
देव लोक मैं गए गुसाई गादी पर तिनके पिछवाए।
चलो 12 साल गद्दी ते रह के गुरु अंगद देव जी सच खंड चले गए। उन्हां तों बाद
अमरदास आतिथियो रूप बैस ब्रिद मुख ज्योत अनूप।
गुरु अमरदास महाराज तीसरे पातशाह गद्दी ते बैठे ब्रिद अवस्था विच हन।
जिनो प्रतगया चिर जिकरे आए मसै जो हमरी पुरे।
बादशाह जी प्रतिज्ञा संसार तुसी किते नहीं सुनी होनी जेड़ी गुरु अमरदास जी ने कीती है। उन्हां ने कहा है जेड़ा साडी नगरी श्री गोविंदवाल च आके वसे।
देखत मात पिता के तात मरे नहीं जीवे कुछ रात।
मां बाप दे देखदिया बच्चा नहीं मरेगा। धर्मराज नू बुला के कहा साडे आउंदिया कोई जवान मृत्यु नहीं होनी चाहिदी।
करामाती सियाद अनेक विदत जगत में सहत विवेक।
बेअंत शक्तियां दे मालक श्री गुरु अमरदास साहिब जी हन।
आई सिद्ध नित रिद सिद्ध निद मुख को देखे सकल समृद्ध।
अगे रिधियां सिद्धियां हाथ जोड़ के खड़ियां रहिंदियां हाँ हुक्म मंदियां महाराज हुक्म करो की सेवा करिए।
जन अनेक जिन की निहाल करे जे मुख होए सो तत्काल।
अनेका जना नूं निहाल कर रहे ने जो मुंह तो कहंदे ने हो जांदा उसे वेले ही।
सुन कर अकबर अजरज माना हृदय चा कर बात बखाना।
के बादशाह अकबर हैरान हो गया मान च बड़ी भारी चाहना। देखो दसन वाला भी साध संगत जी किन्ने प्यार नाल दस रहा है ते सुन वाला भी सुन रहा है। गुरु दी महिमा दसनी और गुरु दी महिमा समझानी ये गुरसिखां दे दिल अंदरों उठदी है। जे कोई मेरे वर्गा सुनान लगदा ते अकबर ने कहना चुप कर जा तू जरा। क्यों गल कहण दा भी ढंग हुंदा है। ओ किन्ना प्यार वाला हिरदा होगा जिथों गुरु दा प्यार सोमे फुट फुट के निकल रहे सन ते जे अंदर ही कुछ नहीं होना जेड़ी बंदूक च गोली नी उन्हें ठक करके घोड़ा बंद हो जाना ते जेड़ी भरी हुई उन्हें ठा करके बजना। सो गुरु के सिख ने ऐसा वचन सुनाया अकबर दे हृदय च तीर दी तरह लंघ गया। हां जी
कौन देश पर कौन स्थाना नेरे किदो दूर परमाना।
अकबर उत्साह नाल पुछन लगा कहन लगा किथे रहिंदे ने गुरु अमरदास जी नेड़े ने जां दूर ने केड़े मुल्क विच ने केड़े शहर विच ने मैनू छेती दस।
दिन ते बरले मन के कारण गुरसेवक तुम करो उचारण।
मैनू दस उन्हां तो वर लईए जिहड़े इन्ने समर्थ ने जे एक वारी मैनू चित्तौड़गढ़ फतेह होण दा वर दे देण मेरिया नौनदियां मैनू मिल गईयां समझो। हां जी
सुन के हाथ जोर गुरदास कैस भयो अकबर के पास।
सिख हाथ जोड़ के कहन लगा
शाहनशाह सुनो इस थल ते अहें दूर वो मार्ग चलते।
कहन लगा बादशाह सलामत जिथे आपां चित्तौड़ विच बैठे हां इथों ਬਹੁਤ ਦੂਰ ਹੈ, ਸੈਂਕੜੇ ਮੀਲ ਦਾ ਪੰਧ ਹੈ।
ਰਾਵਰ ਕੋ ਨਾ ਬਣੇ ਅਬ ਜਾਨੋ ਦਿੱਲੀ ਪੁਰ ਤੇ ਨਿਕਟ ਸੁਜਾਨੋ,
ਤੁਹਾਨੂੰ ਜਾਣਾ ਔਖਾ ਹੈ, ਤੁਸੀਂ ਨਹੀਂ ਜਾ ਸਕਦੇ।
ਲਾਪੁਰ ਕੇ ਹੈ ਬਹੁਤ ਸਮੀਪ ਨਦੀ ਬਿਪਾਸਾ ਹੈ ਅਵਨੀਪ,
ਕਿਉਂਕਿ ਜਿੱਥੇ ਗੁਰੂ ਜੀ ਰਹਿੰਦੇ ਨੇ ਉਹ ਲਾਹੌਰ ਦੇ ਨੇੜੇ ਪੰਜਾਬ ਦੇ ਵਿਚ ਬਿਆਸਾ ਨਦੀ ਦੇ ਕੰਡੇ ਤੇ ਹੈ।
ਗੋਇੰਦਵਾਲ ਤੀਰ ਤਿਸ ਹੈ ਅਮਰਦਾਸ ਗੁਰ ਤੇ ਠਾਰ,
ਉਸ ਜਗ੍ਹਾ ਦਾ ਨਾਮ ਸ੍ਰੀ ਗੋਇੰਦਵਾਲ ਸਾਹਿਬ ਹੈ ਜਿੱਥੇ ਗੁਰੂ ਅਮਰਦਾਸ ਜੀ ਰਹਿੰਦੇ ਹਨ।
ਅਮੈ ਮਾਤਬਰ ਰਾਵਰ ਕੇਰ ਪਹੁੰਚੇ ਤਿੰਨ ਡਿੱਗ ਕਰੇ ਅਦੇਰ,
ਹੁਣ ਤਾਂ ਤੁਸੀਂ ਆਪਣੇ ਮਾਤਬਰ ਬੰਦੇ ਮੁਖੀ ਬੰਦੇ ਭੇਜੋ ਜਿਹੜੇ ਤੁਹਾਡੀ ਬੇਨਤੀ ਗੁਰੂ ਅਮਰਦਾਸ ਦੇ ਚਰਨਾਂ ਚ ਪਹੁੰਚਾ ਦੇਣ।
ਅਨਕੇ ਪਾਇਨ ਕੋ ਲੈ ਜਾਏ ਤੁਮਰੀ ਦਿਸ਼ਤੇ ਬਿਨੈ ਸੁਨਾਏ,
ਬੇਟਾ ਲੈ ਕੇ ਸ਼ਰਧਾ ਨਾਲ ਜਾਣ ਤੁਹਾਡੇ ਵੱਲੋਂ ਬੇਨਤੀ ਕਰਨ।
ਸ਼ਰਧਾਲੂ ਹੋਏ ਭਾਵ ਮਹਾਨਾ ਅਰਜ ਗੁਜ਼ਾਰਾ ਗਰਜ ਸੁਜਾਨਾ,
ਜਿਹੜਾ ਵੀ ਜਾਵੇ ਉਹ ਸ਼ਰਧਾਲੂ ਹੋਵੇ, ਉਹਨੂੰ ਗੱਲ ਕਰਨੀ ਬੇਨਤੀ ਕਰਨੀ ਆਉਂਦੀ ਹੋਵੇ, ਵਿਸ਼ਵਾਸ ਵਾਲਾ ਹੋਵੇ।
ਸਭ ਜੋ ਕਰੇ ਬਾਤ ਗੁਰ ਪੂਰੇ ਪੂਰਨ ਹੋਏ ਜ਼ਰੂਰ ਜ਼ਰੂਰੇ,
ਬੇਨਤੀ ਸੁਣ ਕੇ ਗੁਰੂ ਅਮਰਦਾਸ ਜੀ ਪ੍ਰਸੰਨ ਹੋ ਕੇ ਜੋ ਕਹਿ ਦੇਣਗੇ ਹੋ ਜਾਏਗਾ।
ਜਮੈ ਪਿਠਾਵਨ ਕਰੋ ਕੋਏ ਸਭ ਤੁਮ ਹੱਥ ਜੋੜ ਕੇ ਦੋਏ,
ਜਦੋਂ ਉਹ ਕਿਸੇ ਨੂੰ ਤੁਸੀਂ ਭੇਜੋ ਉਹ ਜਿਹੜਾ ਵੀ ਜਾਵੇ ਉਹਨੂੰ ਕਹਿਣਾ ਕਿ ਹੱਥ ਜੋੜ ਕੇ ਮੇਰੇ ਵੱਲੋਂ ਬੇਨਤੀ ਕਰੇ, ਤੁਹਾਡੇ ਵੱਲੋਂ ਮੱਥਾ ਟੇਕੇ।
ਸਭ ਤੁਮ ਹੱਥ ਜੋੜ ਕੇ ਦੋਏ ਸ੍ਰੀ ਗੁਰੂ ਅਮਰਦਾਸ ਲੈ ਨਾਮ ਮੁਖ ਸਨਮੁਖ ਕਰਕੇ ਤਿੰਨ ਧਾਮ।
ਔਰ ਜਦੋਂ ਬੰਦਾ ਭੇਜਣਾ ਨਾ ਉਸ ਵੇਲੇ ਤੁਸੀਂ ਇੱਥੇ ਬੈਠੇ ਹੀ ਹੱਥ ਜੋੜ ਲੈਣੇ ਆ, ਇੱਥੋਂ ਹੱਥ ਜੋੜ ਕੇ ਸਿਰ ਝੁਕਾ ਕੇ
ਆਪਣੋ ਕਾਜ ਕਿਤੋ ਕਰ ਮਨ ਮੈਂ ਤਸਲੀਮਾਤ ਕਰੋ ਤਿਸ ਛਿਨ ਮੈਂ,
ਕੰਮ ਦੀ ਅਰਦਾਸ ਇੱਥੋਂ ਹੀ ਕਰ ਦੇਣੀ ਹੈ। ਬੰਦੇ ਭਾਵੇਂ ਭੇਜਣੇ ਨੇ ਪਰ ਅਰਦਾਸ ਇੱਥੋਂ ਹੀ ਕਰ ਦੇਣੀ ਹੈ ਤੇ ਇੱਥੋਂ ਹੀ ਨਮਸਕਾਰ ਕਰਨੀ ਹੈ।
ਕਰੋ ਅੱਜ ਤੇ ਐਸੀ ਬਾਤ ਗਮਨੇ ਮਾਰਗ ਦਿਨ ਅਰ ਰਾਤ,
ਬੰਦਾ ਜਿਹੜਾ ਜਾਵੇ ਦਿਨ ਰਾਤ ਲਗਾਤਾਰ ਤੁਰਦਾ ਜਾਵੇ ਤੇ ਤੁਸੀਂ ਇੱਥੋਂ ਅਰਦਾਸਾਂ ਕਰੀ ਜਾਓ।
ਜਾਚੇ ਜਬੈ ਜਾਏ ਕਰ ਜੋਏ ਨਿਸ਼ਚੇ ਕਾਰਜ ਤੁਮਰੋ ਹੋਏ,
ਮੰਗ ਜਾ ਕੇ ਰੱਖਾਂਗੇ ਗੁਰੂ ਸਾਹਿਬ ਪੂਰੀ ਕਰਨਗੇ।
ਹੁਣ ਆਗੇ ਸਤਿਗੁਰੂ ਮਨਾਵੋ ਮਨ ਬਾਚਤ ਫਲ ਤਿੰਨ ਤੇ ਪਾਵੋ।
ਔਰ ਯਾਦ ਰੱਖਣਾ ਅੱਗੇ ਨੂੰ ਗੁਰੂ ਘਰ ਨੂੰ ਭੁੱਲ ਨਹੀਂ ਜਾਣਾ, ਸਦਾ ਹੀ ਗੁਰੂ ਘਰ ਦੇ ਦਾਸ ਬਣ ਕੇ ਰਹਿਣਾ ਤੇ ਜੋ ਮੰਗੋਗੇ ਉਹ ਮਿਲਦਾ ਰਹੇਗਾ। ਇਹ ਗੁਰੂ ਸਾਹਿਬ ਜੀ ਦੇ ਸਿੱਖ ਨੇ ਅਕਬਰ ਨੂੰ ਰਾਹ ਦਿਖਾ ਦਿੱਤਾ। ਅਕਬਰ ਬਾਦਸ਼ਾਹ ਨੇ ਆਪਣੇ ਪ੍ਰਧਾਨ ਮੁਖੀ ਬੰਦੇ ਸ੍ਰੀ ਗੋਇੰਦਵਾਲ ਸਾਹਿਬ ਭੇਜੇ। ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ।